ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਨਾਮ ਜਪਣ ਦਾ ਹੁਕਮ ਤੇ ਨਾਮ ਜਪਣ ਦੀਆਂ ਬਰਕਤਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਗਰ ਬਾਣੀ ਆਦ ਤੋਂ ਅੰਤ ਤਾਈਂ ਇਹੋ ਉਪਦੇਸ਼ ਦਰੜਾਉਂਦੀ ਹੈ ਕਿ ਨਾਮ ਜਪੋ, ਨਾਮ ਜਪੋ। ਹਰ ਇੱਕ ਗੁਰਵਾਕ ਤੋਂ ਇਹੋ ਹੁਕਮ ਮਿਲਦਾ ਹੈ ਕਿ ਨਾਮ ਅਰਾਧੋ, ਨਾਮ ਜਪੋ, ਇੱਕ ਨਿਮਖ ਭਰ ਵੀ ਵਿਲੰਬ ਨਾ ਕਰੋ। ਮਾਨਸ ਜਨਮ ਦਾ ਸੱਚਾ ਲਾਹਾ ਇਹੋ ਹੈ। ਸਾਰੀ ਗੁਰਬਾਣੀ ਦਾ ਤੱਤ ਸਾਰ ਇਹੋ ਹੈ। ਗੁਰਮਤ ਦੀ ਸੱਚੀ ਮਤ ਹਦਾਇਤ ਇਹੋ ਹੈ। ਸਤਿਗੁਰ ਸੱਚੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮਨ ਸਿਰ ਹੁਕਮ ਇਹੋ ਹੈ। ਪਰ ਅੱਜ ਕੱਲ ਦੇ ਵਿਦਿਆ ਅਕਲ ਸਹਿ ਸਿਆਣਪੀ ਯੂਰਪੀ ਤਹਿਜ਼ੀਬ ਦੇ ਇਲਮ ਤੇ ਅਸਰ ਹੇਠ ਆਏ ਬਹੁਤ ਸਾਰੇ ਸਿੱਖ ਜਗਿਆਸੂ ਸਤਿਗੁਰੂ ਦੇ ਤੱਤ ਸਾਰ ਹੁਕਮ ਤੋਂ ਉੱਕੇ ਹੀ ਮੁਨ ਹਰਫ ਹਨ। ਉਨ੍ਹਾਂ ਨੂੰ ਗੁਰਬਾਣੀ ਦੇ ਇਹ ਵਾਕ ਪਾਉਂਦੇ ਹੀ ਨਹੀਂ। ਇਸ ਹੁਕਮ ਦੇ ਮੰਨਣੋ ਉਹ ਸਿਰਫ ਸਿਰ ਹੀ ਨਹੀਂ ਫੇਰਦੇ, ਸਗੋਂ ਇਸ ਹੁਕਮ ਮੁਨਹਰਫੀ ਦਾ ਪੰਥ ਵਿਖੇ ਪ੍ਰਚਾਰ ਕਰਦੇ ਹਨ। ਪੰਥਕ ਪੇਪਰ ਅਖਬਾਰ ਇਨ੍ਹਾਂ ਦੇ ਵਸ ਹੋਣ ਕਰਕੇ ਬੜੇ ਬੜੇ ਲੰਮੇ ਚੌੜੇ ਲੇਖ ਲਗਾਤਾਰ ਅਤੇ ਸਿਲਸਿਲੇਵਾਰ ਲਿਖ ਲਿਖ ਗੁਰ ਹੁਕਮਾਂ ਦੀ ਬੇਮੁਖਤਾ ਦਾ ਖੁੱਲਮ ਖੁੱਲਾ ਪ੍ਰਚਾਰ ਕਰ ਰਹੇ ਹਨ। ਗੁਰਮਤ ਪ੍ਰਚਾਰ ਦੇ ਥਾਂ ਸਗੋਂ ਗੁਰਮਤ ਪ੍ਰਹਾਰ ਕਰ ਰਹੇ ਹਨ। ਉਨ੍ਹਾਂ ਦੇ ਲੇਖ ਦੱਸ ਰਹੇ ਹਨ ਕਿ ਜੋ ਕੁਝ ਉਹ ਲਿਖ ਰਹੇ ਹਨ ਉਸ ਉਪਰ ਉਨ੍ਹਾਂ ਨੂੰ ਖੁਦ ਵਿਸ਼ਵਾਸ ਨਹੀਂ। ਦ੍ਰਿੜ ਭਰੋਸੇ ਬਿਹੂਨ ਡਾਵਾਂ ਡੋਲ ਹੋ ਰਹੇ ਹਨ। ਕੈਸੀ ਭੈੜੀ ਅਤੇ ਭਿਆਨਕ ਹਾਲਤ ਹੈ ਕਿ ਜਿਸ ਮਜ਼ਮੂਨ ਉੱਤੇ ਉਹ ਖੁਦ ਹਾਵੀ ਨਹੀਂ ਉਸ ਦੇ ਲਿਖਾਰੀ ਹੋਣ ਦਾ ਕਿਉਂ ਦਾਵਾ ਬੰਨਣ। ਜਿਸ ਮਾਰਗ ਦੇ ਉਹ ਪਾਂਧੀ ਹੀ ਨਹੀਂ, ਜਿਸ ਰਾਹ ਦੇ ਉਹ ਜਾਣੂ ਹੀ ਨਹੀਂ, ਉਸ ਬਾਬਤ ਉਨ੍ਹਾਂ ਨੂੰ ਲਿਖਣ ਲਿਖਾਉਣ ਦੀ ਕੀ ਲੋੜ ਹੈ। ਇੱਕ ਵਾਰ ਨਹੀਂ, ਅਨੇਕ ਵਾਰ ਅਤੇ ਭਾਂਤ ਭਾਂਤ ਦੇ ਪੰਥਕ ਅਖਬਾਰਾਂ ਰਸਾਲਿਆਂ ਅੰਦਰ ਨਾਮ ਬਾਣੀ ਦੇ ਸਿਰਲੇਖ ਹੇਠਾਂ ਐਸੇ ਲੇਖ ਸਪਸ਼ਟ ਤੌਰ ਤੇ ਛਪੇ ਹਨ ਕਿ ਵਾਹਿਗੁਰੂ ਵਾਹਿਗੁਰੂ ਕਰਨਾ ਅਤੇ ਪੱਥਰ ਪੱਥਰ ਆਖਣਾ ਇੱਕੋ ਜਿਹਾ ਹੀ ਅਸਰ ਰੱਖਦਾ ਹੈ। ਗੁਰੂ ਘਰ ਵਿਖੇ ਕੋਈ ਖਾਸ ਨਾਮ ਨਹੀਂ ਜਿਸ ਦਾ ਜਾਪ ਅਭਿਆਸ ਕਰਨਾ ਵਿਧਾਨ ਹੈ, ਬਸ ਪ੍ਰੇਮ ਹੀ ਮੁੱਖ ਹੈ। ਪ੍ਰੇਮ ਨਾਲ ਪੱਥਰ ਪੱਥਰ ਆਖੀ ਜਾਣ ਦਾ ਵੀ ਉਹ ਅਸਰ ਹੈ ਜਿਹਾ ਕਿ ਰਾਮ ਰਾਮ ਅਥਵਾ ਵਾਹਿਗੁਰੂ ਵਾਹਿਗੁਰੂ ਆਖੀ ਜਾਣ ਦਾ। ਇਸ ਮਨ ਮਤ ਦੀ ਪ੍ਰੋੜਤਾ ਵਿਚ ਉਹ ਮਨ ਘੜਤ ਕਹਾਣੀਆਂ ਘੜ ਘੜ ਲਿਖ ਸੁਣਾਉਂਦੇ ਹਨ। ਇਸ ਬਿਧ ਉਹ ਗੁਰਮਤ ਦੇ ਥਾਂ ਮਨਮਤ ਦਾ ਪ੍ਰਚਾਰ ਕਰਦੇ ਹਨ। ਤਿਨਾਂ ਪ੍ਰਤੀ ਹੀ ਇਹ ਗੁਰਵਾਕ ਠੀਕ ਘਟਦਾ ਹੈ। ਮਨਮੁਖ ਅੰਧਲੇ ਗੁਰਮਤ ਨਾ ਭਾਈ, ਪਸ਼ੂ ਭਏ ਅਭਿਮਾਨ ਨਾ ਜਾਈ। ਬਸੰਤ ਮਹਿਲਾ ਪਹਿਲਾ। ਉਹ ਕਹਿੰਦੇ ਹਨ ਕਿ ਮਾਨੁਕਤ ਕੋਈ ਅੱਖਰ ਵੀ ਆਖੀ ਜਾਓ ਪਰ ਪ੍ਰੇਮ ਨਾਲ ਆਖੀ ਜਾਓ, ਉਹ ਤਾਂ ਸਭ ਸਫਲਾ ਹੈ। ਪਰ ਰੱਬ ਦਾ ਕੋਈ ਖਾਸ ਨਾਮ ਵੀ ਭਾਵੇਂ ਹੋਵੇ ਉਸ ਨੂੰ ਅਪ੍ਰੇਮ ਸਹਿਤ ਆਖਣਾ ਕਦੀ ਵੀ ਫਲੀਭੂਤ ਨਹੀਂ ਹੁੰਦਾ। ਇੱਕ ਮਨ ਘੜਤ ਗਪੌੜ ਕਹਾਣੀ ਲਿਖ ਕੇ ਉਹ ਸਾਬਤ ਕਰਦੇ ਹਨ ਕਿ ਇੱਕ ਪੁਰਸ਼ ਸੂਧੇ ਸੁਭਾਅ ਨਾਲ ਮੂਰਖ ਮੂਰਖ ਪਦਾਂ ਦਾ ਜਾਪ ਜਪ ਕੇ ਹੀ ਸਦਗਤੀ ਨੂੰ ਪ੍ਰਾਪਤ ਹੋ ਗਿਆ ਸੀ। ਅਸੀਂ ਇਸ ਗਪੌੜ ਕਥਾ ਨੂੰ ਕਦਾਚਿਤ ਵੀ ਤਸਲੀਮ ਨਹੀਂ ਕਰ ਸਕਦੇ ਕਿਉਂਕਿ ਇਹ ਗੁਰਮਤ ਆਸ਼ੇ ਤੋਂ ਉੱਕੀ ਹੀ ਪ੍ਰਤੀਕੂਲ ਹੈ। ਨਾ ਹੀ ਕਿਸੇ ਗੁਰੂ ਘਰ ਦੇ ਇਤਿਹਾਸ ਅੰਦਰ ਐਸੀ ਕੋਈ ਗਪੌੜ ਕਥਾ ਅਸੀਂ ਅੱਜ ਤਾਈਂ ਪੜ੍ਹੀ ਸੁਣੀ ਹੈ। ਐਸੀਆਂ ਗੱਲਾਂ ਦੇ ਲਿਖਾਰੀਆਂ ਵਿੱਚੋਂ ਇੱਕ ਲੇਖਕ ਆਪਣੇ ਲੇਖ ਵਿੱਚ ਕੁਝ ਸਤਰਾਂ ਇਸ ਬਿਦ ਲਿਖਦੇ ਹਨ। ਅਸਲ ਗੱਲ ਤਾਂ ਇਹ ਹੈ ਕਿ ਕੋਈ ਨਾਮ ਵੀ ਪਰਮੇਸ਼ਰ ਦਾ ਨਹੀਂ ਹੋ ਸਕਦਾ। ਜੇ ਤੁਸੀਂ ਲਫ਼ਜ਼ੀ ਮਤਲਬ ਲਵੋਗੇ ਤਾਂ ਹਰ ਇੱਕ ਨਾਮ ਕਿਸੇ ਦੇ ਗੁਣਾਂ ਨੂੰ ਪ੍ਰਗਟ ਕਰੇਗਾ। ਸੋ ਅਸਲ ਕੋਈ ਇੱਕ ਨਾਮ ਉਸ ਵਾਹਿਗੁਰੂ ਦਾ ਹੋ ਹੀ ਨਹੀਂ ਸਕਦਾ। ਕਿਸੇ ਇੱਕ ਬੇਮਤਲਬੇ ਲਫ਼ਜ਼ ਨੂੰ ਕਹੀ ਜਾਣਾ ਕੀ ਗੁਣ ਕਰ ਸਕਦਾ ਹੈ ਆਦਿ। ਇਸ ਪ੍ਰਕਾਰ ਦੀਆਂ ਮਨ ਉਕਤ ਦਲੀਲਾਂ ਦੇ ਕੇ ਉਹ ਗੁਰਮਤ ਦੇ ਨਾਮ ਭਗਤੀ ਵਾਲੇ ਅਸੂਲ ਤੋਂ ਸਰਕਸ਼ੀ ਕਰ ਰਹੇ ਹਨ ਅਤੇ ਭੋਲੇ ਭਾਲੇ ਸਿੱਧੜ ਸਿੱਖਾਂ ਨੂੰ ਗੁਰਬਾਣੀ ਅਤੇ ਗੁਰਮਤ ਨਾਮ ਤੋਂ ਅਸ਼ਰਧਕ ਬਣਾ ਰਹੇ ਹਨ। ਅਸੀਂ ਐਸੇ ਲੇਖਕਾਂ ਨੂੰ ਸੁਨਿਮਰ ਬੇਨਤੀ ਕਰਦੇ ਹਾਂ ਕਿ ਉਹ ਇਸ ਮਨ ਮਤ ਨੂੰ ਛੱਡ ਕੇ ਨਾਮ ਬਾਣੀ ਦੇ ਖੋਜੀ ਬਣਨ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਦੀਕਸ਼ਿਤ ਵਾਕਾਂ ਉੱਤੇ ਅਮਲ ਕਰਨਾ ਚਾਹੀਦਾ ਹੈ। ਯਥਾ ਗੁਰਵਾਕ ਛਾੜ ਸਿਆਣਪ ਬਹੁ ਚਤੁਰਾਈ, ਗੁਰ ਪੂਰੇ ਕੀ ਟੇਕ ਟਿਕਾਈ। ਗੌੜੀ ਮਹੱਲਾ ਪੰਜਵਾਂ। ਚਤੁਰਾਈਆਂ ਅਤੇ ਸਿਆਣਪਾਂ ਮਨ ਦੀਆਂ ਮੱਤਾਂ ਛੱਡ ਕੇ ਸਤਿਗੁਰੂ ਪੂਰੇ ਉੱਪਰ ਸ਼ਰਧਾ ਭਾਵਨੀ ਵਾਲੀ ਟੇਕ ਟਿਕਾਉਣੀ ਚਾਹੀਦੀ ਹੈ। ਪਰ ਸਪਸ਼ਟ ਇਹੋ ਜਾਪਦਾ ਹੈ ਕਿ ਅਜਿਹੇ ਪੁਰਸ਼ਾਂ ਦੀ ਗੁਰੂ ਅਤੇ ਗੁਰਬਾਣੀ ਉੱਤੇ ਰਾਈ ਮਾਤਰ ਵੀ ਸ਼ਰਧਾ ਨਹੀਂ। ਸ਼ਰਧਾ ਹੋਵੇ ਤਾਂ ਉਹ ਅਜਿਹੇ ਗੁਰਵਾਕ ਮੰਨਣੋਂ ਕਦੇ ਸਿਰ ਨਾ ਫੇਰਨ ਅਤੇ ਨਾਮ ਤੋਂ ਕਦੇ ਮੁਨਕਰ ਨਾ ਹੋਵਣ। ਗੁਰਬਾਣੀ ਗੁਰੂ ਕੇ ਵਾਕ ਤਾਂ ਇਉਂ ਦੱਸਦੇ ਹਨ, ਹਰ ਕਾ ਨਾਮ ਦਿਓ ਗੁਰਮੰਤ੍ਰ, ਮਿਟੇ ਵਿਸੂਰੇ ਉਤਰੀ ਚਿੰਤ। ਗੌੜੀ ਮਹੱਲਾ ਪੰਜਵਾਂ। ਅਰਥਾਤ ਸਤਿਗੁਰੂ ਨੇ ਨਾਮ ਰੂਪੀ ਗੁਰਮੰਤਰ ਦੀ ਬਖਸ਼ਿਸ਼ ਕੀਤੀ ਹੈ, ਜਿਸ ਦੀ ਬਰਕਤ ਨਾਲ ਸਾਰੇ ਵਿਸੂਰੇ ਮਿਟ ਗਏ ਹਨ ਅਤੇ ਚਿੰਤਾ ਉਤਰ ਗਈ ਹੈ। ਪਰ ਗੁਰਬਾਣੀ ਤੋਂ ਅਸ਼ਰਧਕ ਕਹਿੰਦੇ ਹਨ ਕਿ ਨਾ ਕੋਈ ਨਾਮ ਹੈ ਤੇ ਨਾ ਨਾਮ ਜਪਣ ਦੀ ਲੋੜ ਹੈ। ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਵਾਕ ਰੂਪੀ ਹੁਕਮ ਹੈ, ਗੁਰੂ ਗੁਰੂ ਜਪ ਮੀਤ ਹਮਾਰੇ, ਮੁਖ ਉਜਲ ਹੋਵੇ ਦਰਬਾਰੇ। ਗੌੜੀ ਮਹੱਲਾ ਪੰਜਵਾਂ। ਅਰਥਾਤ ਹੇ ਸਾਡੇ ਮਿੱਤਰ ਪਿਆਰੇ, ਤੂੰ ਗੁਰੂ ਗੁਰੂ ਜਪ, ਅਤੇ ਇਸ ਜਪ ਜਪਣ ਦਾ ਫਲ ਕੀ ਹੈ? ਅਕਾਲ ਪੁਰਖ ਦੀ ਸੱਚੀ ਦਰਗਾਹ ਵਿਚ ਤੇਰਾ ਮੁਖ ਉਜਲਾ ਹੋਵੇਗਾ। ਨਾਮ ਜਪਣ ਦੀ ਅਕਲ ਕਲਾ ਦਾ ਪਾਰਸ ਪਾਰ ਜਾਤੀ ਫਲ ਨਿਰਸੰਦੇਹ ਇਹੋ ਹੋਵੇਗਾ, ਕਿਉਂਕਿ ਸਤਿਗੁਰੂ ਦੀ ਬਾਣੀ ਸਤ ਸਤ ਹੈ, ਗੁਰਵਾਕ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਗੌੜੀ ਕੀ ਵਾਰ ਮਹਿਲਾ ਚੌਥਾ। ਹੁਣ ਦੱਸੋ, ਅਸੀਂ ਸਤਿਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਮੰਨੀਏ ਜਾਂ ਉਜੜੇ ਪਏ ਆਗੂਆਂ ਦੀ ਮਤ ਨੂੰ ਸੱਚਾ ਮੰਨੀਏ? ਗੁਰੂ ਗੁਰੂ ਜਪਣ ਨੂੰ ਉਹ ਬੇਮਤਲਬੇ ਲਫ਼ਜ਼ ਰਟਣੇ ਆਖੀ ਜਾਣ, ਪਰ ਸਿੱਖਾਂ ਸ਼ਰਧਾਲੂਆਂ ਦੇ ਨਿਕਟ ਤਾਂ ਇਹ ਐਨ ਪੁਰ ਮਤਲਬ ਬ੍ਰਹਮ ਵਾਕ ਹਨ। ਜਿਸ ਗੁਰੂ ਗੁਰੂ ਜਪਣ ਨਾਲ ਮੁਖ ਉਜਲ ਹੋਵੇ ਦਰਬਾਰੇ ਵਾਲਾ ਮਨੁੱਖ ਦੇ ਦਾ ਸਫਲ ਜਨਮੀ ਲਾਹਾ ਪ੍ਰਾਪਤ ਹੋਣਾ, ਗੁਰੂ ਸਾਹਿਬ ਦਰਸਾਉਣ, ਉਹਨਾਂ ਗੁਰੂ ਗੁਰੂ ਜਪਣ ਰੂਪੀ ਵਾਕਾਂ ਨੂੰ ਗੁਰੂ ਕਾ ਸ਼ਰਧਾਵਾਨ ਸਿੱਖ ਤਾਂ ਬੇਮਤਲਬੇ ਲਫ਼ਜ਼ ਨਹੀਂ ਕਹਿ ਸਕਦਾ। ਅਸ਼ਰਧਕ ਲੋਕ ਕਹਿਣ ਤਾਂ ਇਹ ਉਹਨਾਂ ਦੇ ਅਭਾਗ ਹਨ ਅਤੇ ਉਹਨਾਂ ਦੀ ਅਧੋਗਤੀ ਦੇ ਇਹ ਮੰਦੇ ਲੱਛਣ ਹਨ। ਸਾਡੇ ਸੱਚੇ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤਾਂ ਫੁਰਮਾਉਂਦੇ ਹਨ, ਹਰ ਸਿਮਰਤ ਤੇਰੀ ਜਾਏ ਬਲਾਏ, ਸਰਬ ਕਲਿਆਣ ਵਸੈ ਮਨ ਆਏ, ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕੈ ਆਵੈ ਕਾਮ। ਰਹਾਓ ਰਹਿਣ ਦਿਨਸ ਗੁਣ ਗਾਓ ਅਨੰਤਾ, ਗੁਰ ਪੂਰੇ ਕਾ ਨਿਰਮਲ ਮੰਤਾ, ਛੋੜ ਉਪਾਵ ਏਕ ਟੇਕ ਰਾਖ, ਮਹਾ ਪਦਾਰਥ ਅੰਮ੍ਰਿਤ ਰਸ ਚਾਖ। ਗੌੜੀ ਮਹੱਲਾ ਪੰਜਵਾਂ। ਭਾਵ ਜਿਸ ਨਾਮ ਦੇ ਸਿਮਰਨ ਕਰਕੇ ਤੇਰੀ ਸਾਰੀ ਬਿਪਤ ਬਲਾਏ ਦੂਰ ਹੋ ਜਾਏ, ਜਿਸ ਨਾਮ ਦੇ ਸਿਮਰਨ ਕਰਕੇ ਸਰਬ ਮੋਖ ਕਲਿਆਣ ਅੰਤਰ ਆਤਮੇ ਹੀ ਆਏ ਵਸਨ, ਹੇ ਮਨ ਮੇਰੇ ਤੂੰ ਐਸੇ ਨਾਮ ਨੂੰ ਹੀ, ਕੇਵਲ ਏਕੈ ਨਾਮ ਨੂੰ ਹੀ ਭੱਜ। ਇਸੇ ਏਕੈ ਨਾਮ ਨੇ ਹੀ ਇਥੇ ਉਥੇ ਆਗੇ ਪਾਛੇ ਲੋਕ ਪਰਲੋਕ ਵਿਖੇ ਤੇਰੇ ਜੀੜੇ ਦੇ ਕੰਮ ਆਉਣਾ ਹੈ। ਪਰ ਸਾਡੇ ਅਸ਼ਰਧਕ ਵੀਰ ਇਹ ਪੁੱਠੀਆਂ ਭੁਲਾਉਣੀਆਂ ਦੇਣ ਕਿ ਨਾਮ ਕੋਈ ਨਹੀਂ ਅਤੇ ਨਾਮ ਨਰੂਪਣੀ ਅੱਖਰਾਂ ਵਾਲੇ ਪਦ ਸਭ ਬੇਮਤਲਬੇ ਲਫ਼ਜ਼ ਹਨ, ਤਾਂ ਦੱਸੋ ਅਸੀਂ ਗੁਰੂ ਦੇ ਸਿੱਖ ਹੁੰਦੇ ਹੋਏ ਸਤਿਗੁਰਾਂ ਦੀ ਮਤ ਮੰਨੀਏ ਕਿ ਸਤਿਗੁਰੂ ਮਤ ਤੋਂ ਬੇਮੁਖ ਕਰਾਉਣ ਹਾਰਿਆਂ ਦੀ ਮਤ ਮੰਨੀਏ? ਜਿਸ ਨਾਮ ਨੂੰ ਜਪਣ ਲਈ ਗੁਰੂ ਸਾਹਿਬ ਸਮਗਰ ਗੁਰਬਾਣੀ ਵਾਕਾਂ ਅੰਦਰ ਜ਼ੋਰਦਾਰ ਅਪੀਲ ਸਾਡੇ ਮਨਾਂ ਤਾਈਂ ਕਰਦੇ ਹਨ ਅਤੇ ਜਿਸ ਨਾਮ ਦੇ ਜਪਣ ਸਿਮਰਨ ਕਰਕੇ ਸਾਡੀਆਂ ਸਭ ਬੁਲਾਈਆਂ ਦੂਰ ਹੋਵਣ ਅਤੇ ਸਰਬ ਕਲਿਆਣਾ ਮਨ ਆਏ ਵਸਣ ਤੇ ਜੋ ਨਾਮ ਕੇਵਲ ਨਾਮ ਹੀ ਸਾਡੇ ਜੀਵ ਆਤਮਾ ਦਾ ਦੋਹੀ ਲੋਕੀ ਕਲਿਆਣਕਾਰੀ ਤੇ ਸਹਾਈ ਹੋਵੇ ਕੀ ਉਸ ਨਾਮ ਨੂੰ ਅਸੀਂ ਗੁਰੂ ਕੇ ਸਿੱਖ ਬੇਮਤਲਬੇ ਲਫ਼ਜ਼ ਕਹਿ ਮੰਨ ਕੇ ਜਪਣੋ ਹਟ ਸਕਦੇ ਹਾਂ? ਹਾਂ, ਉਸੇ ਸੂਰਤ ਵਿਚ ਹੀ ਹਟ ਸਕਦੇ ਹਾਂ ਜੇ ਸਾਡੀ ਸ਼ਰਧਾ ਪੂਰਤ ਭਰੋਸੇ ਭਾਵਨਾ ਵਾਲੀ ਬੁੱਧੀ ਬਿਪਰਜੇ ਹੋ ਜਾਵੇ ਅਤੇ ਸਤਿਗੁਰੂ ਦੀ ਬਾਣੀ ਸਤ ਸਤ ਕਰ ਮੰਨਣੋ ਗੁਮਰਾਹ ਹੋ ਜਾਵੇ। ਗੁਰੂ ਕਿਰਪਾ ਕਰੇ ਕਿ ਸਾਡੀ ਸ਼ਰਧਾਹੀਣ ਦਸ਼ਾ ਨਾ ਹੋਣੀ ਪਾਵੇ ਅਤੇ ਸਾਡੀ ਇਹ ਸ਼ਰਧਾ ਬਣੀ ਰਹੇ ਕਿ ਗੁਰੂ ਕੀ ਬਾਣੀ ਨੂੰ ਧੁਰ ਕੀ ਬਾਣੀ ਮੰਨਦੇ ਰਹੀਏ ਅਤੇ ਮਨ ਬਚ ਕ੍ਰਮ ਕਰਕੇ ਮੰਨਦੇ ਰਹੀਏ ਅਤੇ ਸਤਿਗੁਰੂ ਦੀ ਬਾਣੀ ਬਾਝੋਂ ਹੋਰ ਅਲਪਗ ਪੁਰਸ਼ਾਂ ਦੀਆਂ ਕੱਚੀਆਂ ਕਹਿਣੀਆਂ ਕੁਬਾਣੀਆਂ ਨੂੰ ਕਦੇ ਵੀ ਰੱਬੀ ਕਲਾਮ ਕਰਕੇ ਨਾ ਮੰਨੀਏ। ਕੁਬਾਣ ਕੁਬਚਨੀਏ ਤਾਂ ਕਹਿੰਦੇ ਹਨ ਕਿ ਨਾ ਕੋਈ ਨਾਮ ਹੈ, ਨਾ ਸਿਮਰਨ ਤੇ ਨਾ ਸਿਮਰਨ ਦਾ ਲਾਭ ਹੈ, ਪਰ ਗੁਰੂ ਸਾਹਿਬ ਇਸ ਵਿਦ ਉਹਨਾਂ ਦੇ ਕੰਨ ਖੋਲਦੇ ਹਨ। ਯਥਾ ਗੁਰਵਾਕ ਦੁਰਲਭ ਦੇ ਹੋਈ ਪਰਵਾਨ, ਸਤਿਗੁਰ ਤੇ ਪਾਇਆ ਨਾਮ ਨਿਸ਼ਾਨ, ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਭੈ ਭਰਮ ਮਿਟਾਇਆ। ਗੌੜੀ ਮਹੱਲਾ ਪੰਜਵਾਂ। ਧੰਨ ਸਤਿਗੁਰ, ਧੰਨ ਗੁਰਵਾਕ। ਦੇਖਿਆ, ਨਾਮ ਨਿਸ਼ਾਨ ਸਤਿਗੁਰ ਦੁਆਰਿਓਂ ਮਿਲਦਾ ਹੈ। ਗੁਰੂ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ ਅਤੇ ਸੱਚੀ ਸਾਖੀ ਭਰਦੇ ਹਨ ਕਿ ਨਾਮ ਰੂਪੀ ਸੱਚਾ ਜਪ ਨਿਸ਼ਾਨ ਅਸੀਂ ਪਾਇਆ ਹੈ, ਪਰ ਪਾਇਆ ਹੈ ਸਤਿਗੁਰੂ ਨਾਨਕ ਦੇਵ ਜੀ ਦੇ ਦੁਆਰਿਓਂ, ਦਰੋਂ ਘਰੋਂ, ਜਿਸ ਦੇ ਪਾਉਣ ਕਰਕੇ ਇਹ ਦੁਰਲਭ ਮਨੁੱਖਾ ਦੇਹੀ ਪਰਵਾਨ ਅਤੇ ਸਫਲ ਹੋਈ ਹੈ ਅਤੇ ਇਸ ਨਾਮ ਦੇ ਸਿਮਰਨ ਕਰਕੇ ਹੀ, ਇਸ ਜਪ ਨਿਸ਼ਾਨ ਦੇ ਤੁਫੈਲ ਹੀ ਪੂਰਨ ਪਦ ਪਾਇਆ ਹੈ ਅਤੇ ਇਸ ਪਦ ਨੂੰ ਗੁਰਮਤ ਨਾਮ ਜਪਣ ਵਾਲਾ ਜਨ ਹੀ ਪਾ ਸਕਦਾ ਹੈ। ਫਿਰ ਸਤਿਗੁਰੂ ਜੀ ਫੁਰਮਾਉਂਦੇ ਹਨ, ਯਥਾ ਗੁਰਵਾਕ, ਸਤਿਗੁਰ ਮੰਤਰ ਦਿਓ ਹਰ ਨਾਮ, ਇਹ ਆਸਰ ਪੂਰਨ ਪਏ ਕਾਮ। ਗੌੜੀ ਮਹੱਲਾ ਪੰਜਵਾਂ। ਜਪਣ ਜੋਗ ਨਾਮ ਰੂਪੀ ਗੁਰਮੰਤਰ ਕੈਸਾ ਸਪਸ਼ਟ ਸਿੱਧ ਹੋਇਆ! ਇਸ ਗੁਰਮੰਤਰ ਰੂਪੀ ਨਾਮ ਦੇ ਆਸਰੇ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਸਰਬ ਕਾਮ ਮਨੋਰਥ ਪੂਰਨ ਹੋਏ ਹਨ ਅਤੇ ਪੂਰਨ ਹੋ ਜਾਂਦੇ ਹਨ। ਕੀ ਅਜੇ ਵੀ ਨਾਮ ਰੂਪੀ ਸੁਅੱਖਰਾਂ ਨੂੰ ਬੇਮਤਲਬੇ ਲਫ਼ਜ਼ ਕਿਹਾ ਜਾ ਸਕਦਾ ਹੈ? ਹੋਰ ਗੁਰਵਾਹਕ ਲਵੋ, ਅੰਤਿਮ ਜਪੋ ਗੁਰੂ ਗੁਰ ਨਾਮ, ਤਾਂ ਤੇ ਸਿੱਧ ਭਏ ਸਗਲ ਕਾਮ। ਗੌੜੀ ਮਹੱਲਾ ਪੰਜਵਾਂ। ਕੀ ਅਜੇ ਵੀ ਨਾਮ ਮ੍ਰਿਗ ਤ੍ਰਿਸ਼ਨਾ ਹੀ ਹੈ? ਕੀ ਗੁਰੂ ਸਾਹਿਬ ਆਪਣੀ ਪਵਿੱਤਰ ਅਤੇ ਸਤ ਅਤੇ ਅੰਮ੍ਰਿਤ ਤਤ ਬਾਣੀ ਦੁਆਰਾ ਮ੍ਰਿਗ ਤ੍ਰਿਸ਼ਨਾ ਦਾ ਉਪਦੇਸ਼ ਹੀ ਦਿਣਾਉਂਦੇ ਹਨ? ਕੈਸੀ ਫੋਰਸ ਨਾਲ, ਕੈਸੀ ਦ੍ਰਿੜਤਾ ਨਾਲ ਗੁਰੂ ਸਾਹਿਬ ਸਾਡੇ ਪ੍ਰਤੀ ਉਪਦੇਸ਼ ਦੇ ਹਨ ਕਿ ਅੰਦਿਨ ਨਿਸਬਾਸੁਰ ਗੁਰਮਤ ਨਾਮ ਜਪੋ ਅਤੇ ਜਪੀ ਜਾਓ, ਜਿਸ ਜਪਣ ਕਰ ਸਾਰੇ ਅਰਥ ਕਾਮ ਮੋਖ ਸਿੱਧ ਹੋ ਜਾਂਦੇ ਹਨ। ਸਰਬ ਮਨੋ ਕਾਮਨਾ ਪੁਜਾਵਨ ਹਾਰੇ ਮੋਕਸ਼ ਦਾਤਾ ਨਾਮ ਨੂੰ ਬੇਮਤਲਬਾ ਨਾਮ ਆਖਣ ਵਾਲਿਆਂ ਉੱਤੇ ਅਫਸੋਸ, ਸਦ ਅਫਸੋਸ। ਨਾਮ ਜਪਣ ਦੇ ਪੁਰ ਮਤਲਬ ਹੋਣ ਦੀ ਮੂੰਹ ਬੋਲਦੀ ਤਸਵੀਰ ਇਹ ਅਗਲੇਰੇ ਗੁਰਵਾਕ ਕੈਸੀ ਸੋਹਣੀ ਖਿੱਚਦੇ ਹਨ। ਯਥਾ ਗੁਰਵਾਕ, ਜਾਸ ਜਪਤ ਭਉ ਅਪਦਾ ਜਾਏ, ਧਾਵਤ ਮਨੁਆ ਆਵੇ ਠਾਏ, ਜਾਸ ਜਪਤ ਫਿਰ ਦੁਖ ਨਾ ਲਾਗੈ, ਜਾਸ ਜਪਤ ਇਹ ਹਉਮੈ ਭਾਗੈ, जास जपत वस आमै पंचा, जास जपत हृदय अमृत संचा, जास जपत ए तृष्णा बुझै, जास जपत हर दरगा सिजै। जास जपत कोट मिटै अपराध, जास जपत हर होमै साध, जास जपत मन शीतल होवै, जास जपत मल सगली खोवै, जास जपत रतन हर मिलै, बहर न छोड़ै हर संग हिलै, जास जपत कई बैकुंठ वास, जास जपत सुख सहज निवास। जास जपत ए अगन न पोहत, जास जपत ए काल न जोहत, जास जपत तेरा निर्मल माथा, जास जपत सगला दुख लाथा, जास जपत मुश्किल कछु न बने, जास जपत सुन अनहत तुने, जास जपत ए निर्मल सोए, जास जपत कमल सीधा होए, गुर शुभ दृष्ट सब ऊपर करी, जिसके हृदय मंत्र दे हरी, अखंड कीर्तन तिन भोजन चूरा, कौ नानक जिस सतगुर पूरा। गौड़ी महला पंजवा। देखिया नाम जपण दी पारस कला दे प्रभाव करके किनिया बरकतां आ उठदियां हन। नाम जपण कर डर भौ अपदा दूर हो जांदी है, अते ना थिर रहण वाला दह दिस धामण वाला मनुआ थैं सिर आ जांदा है, बहुड़ पटकदा परमदा नहीं। नाम जपण करके फेर कोई दुख नहीं लगदा, फेर तो भाव नाम गुरमंत्र मिलन पश्चात, नाम दी अभ्यास कमाई अरंभण पश्चात, बहुड़ दर्द दुख व्यापनो रह खड़ोंदे हन। नाम जपण करके होमे दा रोग भी नस भज जांदा है। नाम दे जपण करके पंच दूत काम क्रोध लोभ मोह अहंकार वसगत हो जांदे हन, भाव दमन हो जांदे हन। नाम जपण करके हिरदे कट अंदर अमृत रस दा संचार हुंदा है। नाम जपण कर तृष्णा रोग जो सर्व संसार नू व्याप रहा है दूर हो जांदा है, अर्थात सारी तृष्णा बुझ जांदी है। नाम दे जपण करके सच्ची दरगाह विखे जा सिजीदा है। नाम जपण कर कोट अपराध मिट जांदे हन। नाम दे जपण कर ही सच्चे साध हो जाईदा है, जैसा कि इस गुरवाक दा भाव है। जिन्ना सास गिरास न विसरै हर नामा मन मंत, धन से सेई नानका पूरन सोई संत। गौड़ी की वार महला पंजवा। नाम जपण कर मन शीतल शांत हो जांदा है, केवल नाम जपण कर सच्ची शीतलता अते सच्ची शांतमई दशा प्राप्त हुंदी है, एवें नहीं नामहीन जनता दियां सड़ियां शांतमईयां सब फोकियां हन। नाम जपण कर जन्म जन्म दी सगली मैल मलिया मेट हो जांदी है, अते हर हर हीरा रतन जोत प्रकाश दे प्रतख दर्शनहारनी स्वरूप विच प्राप्त हुंदा है। जोत रस विगास दी व्यवस्था प्राप्त हो जान पर भी नाम दा अजप्पा जाप नहीं छड हुंदा, नाम जपण कर हरि परमात्मा नाल मेल हो जांदा है। नाम जपण कर कोट बैकुंठा दे वास दा सुख प्राप्त हुंदा है, नाम जपण कर सुख सहज पद विखे निवास हो जांदा है। नाम दे जपण कर ए जन्म मरण जठरागन भय सागरी अग्नि जिस नाल सारा संसार जल रहा है नहीं पौंदी, नाम दे जपण नाल काल नहीं जो सकदा, नाम दे जपण नाल भजनीक दा मुख माथा नूर उजलारा हो जांदा है। नाम जपण कर कल कलेश आद ब्याद उपाद रूपी सगले दुखां दा नास हो जांदा है। नाम जपण कर औखी घड़ी वालियां मुश्किलां भीड़ियां ते अड़ियां आफतां कदे सिर ते आ नहीं बनदियां। ਨਾਮ ਦੇ ਜਪਣ ਕਰ ਹੀ ਦਸਮ ਦੁਆਰ ਦੀਆਂ ਅਨਹਦ ਧੁਨੀਆਂ ਸੁਣਾਈ ਦਿੰਦੀਆਂ ਹਨ। ਨਾਮ ਦੇ ਜਪਣ ਕਰ ਇਹ ਸੰਸਾਰਕ ਸੋਏ ਸ਼ੋਭਾ ਵੀ ਨਿਰਮਲ ਹੋ ਆਉਂਦੀ ਅਤੇ ਹੋ ਰਹਿੰਦੀ ਹੈ। ਨਾਮ ਜਪਣ ਕਰ ਨਾਭ ਕਮਲ ਮੂਧਿਓ ਸਿੱਧਾ ਹੋ ਜਾਂਦਾ ਹੈ, ਪ੍ਰਗਾਸ ਭਇਆ ਕੌਲ ਖਿਲਿਆ ਵਾਲੀ ਅਮਰ ਖੀਵੀ ਖੇਡ ਬਣ ਆਉਂਦੀ ਹੈ। ਇਹ ਸਾਰੀਆਂ ਬਰਕਤਾਂ ਪਰਦਾਤਨੀ ਸ਼ੁਭ ਦ੍ਰਿਸ਼ਟੀ ਉਸ ਭਾਗੇ ਜੰਤ ਉੱਪਰ ਹੁੰਦੀ ਹੈ ਜਿਸ ਦੇ ਹਿਰਦੇ ਅੰਦਰ ਨਾਮ ਮੰਤਰ ਦਾ ਪ੍ਰਵੇਸ਼ ਹੋ ਜਾਂਦਾ ਹੈ। ਗੁਰੂ ਕਰਣਾ ਕਰ ਇਹ ਉੱਪਰ ਲਿਖੀਆਂ ਨਾਮ ਗੁਰਮੰਤਰ ਦੇ ਜਾਪ ਅਭਿਆਸ ਦੀਆਂ ਅਮੋਗ ਦਾਤਾਂ ਬਰਕਤਾਂ ਹਨ, ਜਿਸ ਨਾਮ ਨੂੰ ਕਿ ਸਾਡੇ ਨਵੀਨ ਆਗੂ ਬੇਮਤਲਬੀ ਲਫਜ਼ਾ ਲਫਜ਼ੀ ਦੱਸਦੇ ਹਨ। ਅਸਲ ਬਾਤ ਇਹ ਹੈ ਕਿ ਉਹਨਾਂ ਨੂੰ ਨਾਮ ਦੀ ਦਾਤ ਅਜੇ ਤੱਕ ਪ੍ਰਾਪਤ ਨਹੀਂ ਹੋਈ। ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ, ਨਾਮ ਦੀ ਦਾਤ ਤਾਂ ਕੀ ਪ੍ਰਾਪਤ ਹੋਣੀ ਸੀ, ਉਹਨਾਂ ਗੁਰਬਾਣੀ ਵੀ ਅੱਜ ਤਾਈ ਪੜੀ ਵਿਚਾਰੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਗਰ ਬਾਣੀ ਦਾ ਪਾਠ ਵੀ ਕਦੇ ਪ੍ਰੇਮ ਸਹਿਤ ਨਹੀਂ ਕੀਤਾ ਹੋਣਾ। ਜੇ ਕੀਤਾ ਹੁੰਦਾ ਤਾਂ ਉਹਨਾਂ ਨੂੰ ਨਾਮ ਜਪਣ ਅਤੇ ਨਾਮ ਦੀ ਪਾਰਸ ਕਲਾ ਪ੍ਰਥਾਏ ਕਦੇ ਅਜਿਹੇ ਸੰਦੇਹ ਨਾ ਵਿਆਪਦੇ ਜੋ ਉਹਨਾਂ ਨੂੰ ਗੁਰਮਤ ਤੋਂ ਉੱਕੇ ਹੀ ਗੁਮਰਾਹ ਕਰਦੇ। ਉਹਨਾਂ ਦੇ ਭਾਦਾ ਉੱਪਰ ਦਿੱਤੇ ਗੁਰ ਪ੍ਰਮਾਣਾ ਅੰਦਰ ਦਰਸਾਈ ਨਾਮ ਜਪਣ ਦੀ ਪਾਰਸ ਰਸਾਇਣੀ ਮਹਿਮਾ ਐਵੇਂ ਕਲਪਤ ਗੱਲਾਂ ਹੀ ਹਨ। ਉਹਨਾਂ ਨੂੰ ਗੁਰੂ ਕੇ ਸਿੱਖ ਸਦਾਉਂਦੇ ਹੋਏ ਇਹ ਖਿਆਲ ਕਰਦੇ ਹੋਏ ਰੰਚਕ ਸੋਚ ਨਹੀਂ ਆਉਂਦੀ ਕਿ ਸਰਬੱਗਤਾ ਦੇ ਮਾਲਕ ਸਤਿਗੁਰ ਕਦੇ ਅਲਪਗ ਜੀਵਾਂ ਵਾਲੀਆਂ ਮਨ ਕਲਪਤ ਗੱਲਾਂ ਕਰ ਸਕਦੇ ਸਨ। ਗੁਰੂ ਗੁਸਾਈ ਤਾਂ ਸਰਬੱਗ ਪੁਰਖ ਵਿਧਾਤੇ ਹੋਏ, ਗੁਰੂ ਘਰ ਦੇ ਪੁੱਗ ਖਲੋਤੇ ਹੋਏ ਅਥਵਾ ਨਾਮ ਕਮਾਈ ਵਾਲੇ ਗੁਰਮੁਖ ਸਿੱਖ ਸੰਤ ਭਗਤਾਂ ਪ੍ਰਥਾਏ ਗੁਰਵਾਕ ਇਹ ਸਚਾਈ ਨਿਰੂਪਣ ਕਰਾਉਂਦੇ ਹਨ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪਿੱਖ ਹੈ ਆਖੀ। ਰਾਮ ਕਲੀ ਮਹਿਲਾ ਪੰਜਵਾਂ। ਗੁਰਮਤ ਨਾਮ ਅਭਿਆਸ ਕਮਾਈ ਦੇ ਕਰਨੀ ਵਾਲੇ ਗੁਰਮੁਖ ਜਨਾਂ ਨੂੰ ਨਾਮ ਦੀ ਪਾਰਸ ਕਲਾ ਸੰਬੰਧੀ ਜਿਉਂ ਜਿਉਂ ਉਹ ਨਾਮ ਕਮਾਈਆਂ ਕਰਦੇ ਹਨ ਤਿਉਂ ਤਿਉਂ ਉਹਨਾਂ ਨੂੰ ਗੁੱਝੇ ਭੇਦ ਖੁੱਲਦੇ ਜਾਂਦੇ ਹਨ ਜੋ ਉਹ ਪ੍ਰਗਟ ਪਹਾਰੇ ਸਾਂਗੋ ਪਾਂਗ ਦੇਖਦੇ ਹਨ। ਤਨਕ ਮਾਤਰ ਨਾਮ ਦੀ ਕਮਾਈ ਹੀ ਅਲੌਕਿਕ ਚਮਤਕਾਰ ਪ੍ਰਜੋਲਿਤ ਕਰਾ ਦਿੰਦੀ ਹੈ, ਪਰ ਨਾਮ ਅਭਿਆਸ ਕਮਾਈ ਦੀ ਰਹਿਤ ਰਹਿਣੀ ਵਿਵਸਥਾ ਪ੍ਰਾਪਤ ਹੋਣ ਤੋਂ ਪਹਿਲਾਂ ਵੀ ਸ਼ਰਧਾਲੂ ਸਿੱਖ ਜਗਿਆਸੂਆਂ ਨੂੰ ਸਤਿਗੁਰ ਦੀ ਧੁਰੋਂ ਉਚਾਰੀ ਬਾਣੀ ਉੱਤੇ ਪੂਰਨ ਸ਼ਰਧਾ ਵਿਸ਼ਵਾਸ ਅਤੇ ਭਾਉ ਭਾਵਣੀ ਆਉਣੀ ਅਤ ਲਾਜ਼ਮੀ ਹੈ। ਸਤਿਗੁਰ ਦੀ ਬਾਣੀ ਜੇਕਰ ਕੋਈ ਸਿੱਖ ਸਤ ਸਤ ਕਰ ਨਹੀਂ ਮੰਨਦਾ, ਉਸ ਨੂੰ ਗੁਰੂ ਕਾ ਸਿੱਖ ਸਦਾਵਣ ਦਾ ਕੀ ਹੱਕ ਹੈ? ਗੁਰਬਾਣੀ ਦੇ ਆਸ਼ੇ ਤੋਂ ਉਲਟ ਗੁਰਮਤ ਦੇ ਸੱਚੇ ਸਿਧਾਂਤ ਤੋਂ ਵਿਰੁੱਧ ਤਰਕ ਕੁਤਰਕੀ ਢਕੌਸਲੇ ਘੜਨੇ ਗੁਰਮਤ ਦੀ ਖੁੱਲਮ ਖੁੱਲੀ ਮੁਖਾਲਫਤ ਕਰਨਾ ਹੈ। ਨਾਮ ਜਪਣ ਪ੍ਰਥਾਏ ਜਿਤਨੇ ਵੀ ਗੁਰਵਾਕ ਹਨ ਤਿਨਾਂ ਦਾ ਆਸ਼ਾ ਅਤਿਅੰਤ ਸਰਲ ਅਤੇ ਸਪਸ਼ਟ ਹੈ। ਉਸ ਵਿਚ ਰੰਚਕ ਗੁਲਾਂਜ ਜਾਂ ਗੂੜ ਗੁਪਤ ਰਮਦਨੀ ਰਾਜ਼ ਅਰਥਾਬੰਦੀ ਨਹੀਂ ਜੋ ਸਮਝ ਵਿਚ ਨਾ ਆਵੇ ਜਾਂ ਆਮ ਫਹਿਮ ਨਾ ਹੋਵੇ। ਭਲਾ ਦੱਸੋ, ਬਾਰੰਗ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਗੌੜੀ ਸੁਖਮਨੀ ਮਹਿਲਾ ਪੰਜਵਾਂ। ਇਸ ਗੁਰਵਾਕ ਅੰਦਰ ਕਿਹੜਾ ਗੂੜ ਗੁਪਤ ਸਿਧਾਂਤ ਹੈ ਜਿਹੜਾ ਸਮਝ ਵਿਚ ਨਹੀਂ ਆ ਸਕਦਾ? ਸਪਸ਼ਟ ਹੈ ਕਿ ਇਸ ਗੁਰਵਾਕ ਅੰਦਰ ਬਾਰੰਗ ਬਾਰ ਨਾਮ ਜਪਣ ਦੀ ਆਗਿਆ ਹੈ ਤੇ ਨਾਮ ਜਪਣ ਨੂੰ ਅੰਮ੍ਰਿਤ ਦੇ ਗਟਾਕ ਪੁੰਚਣਾ ਦਰਸਾਇਆ ਹੈ। ਸਾਨੂੰ ਗੁਰੂ ਦੇ ਸ਼ਰਧਾਲੂ ਸਿੱਖ ਹੋਣ ਦੀ ਹੈਸੀਅਤ ਵਿਚ ਸਾਫ਼ ਮੰਨ ਲੈਣਾ ਚਾਹੀਦਾ ਹੈ ਕਿ ਗੁਰੂ ਕੀ ਆਗਿਆ ਹੈ ਬਾਰੰਗ ਬਾਰ ਨਾਮ ਜਪਣ ਦੀ, ਅਤੇ ਸਤਿਗੁਰ ਸਾਹਿਬ ਦਾ ਇਹ ਕਥਨ ਵੀ ਨਿਰੋਲ ਸੱਚ ਅਤੇ 16 ਅੰਨੇ ਸੱਚ ਹੈ ਕਿ ਨਾਮ ਜਪਣਾ ਅੰਮ੍ਰਿਤ ਦੇ ਘੁੱਟ ਪੀਣਾ ਹੈ ਅਤੇ ਨਾਮ ਜਪਣ ਕਰ ਅਤੇ ਨਾਮ ਰੂਪੀ ਅੰਮ੍ਰਿਤ ਪੁੰਚਣ ਕਰ ਮਨ ਤਨ ਤ੍ਰਾਪੀ ਦਾ ਹੈ। ਜਦੋਂ ਤਾਈ ਇਹ ਸ਼ਰਧਾ ਭਾਵਨੀ ਗੁਰੂ ਕੇ ਵਾਕਾਂ ਉਪਰ ਨਹੀਂ ਆਵੇਗੀ ਅਸੀਂ ਨਾਮ ਜਪਣ ਹੀ ਨਹੀਂ ਲੱਗ ਸਕਦੇ। ਸ਼ਰਧਾ ਭਾਵਨੀ ਤਾਂ ਕੀ ਉਪਜਣੀ ਸੀ, ਅਸੀਂ ਉਲਟੀਆਂ ਤਰਕਾਂ ਗੁਰਬਾਣੀ ਦੇ ਸਿੱਧੇ ਭਾਵ ਉੱਤੇ ਕਰਨ ਲੱਗ ਪੈਂਦੇ ਹਾਂ ਅਤੇ ਐਨ ਇਸ ਆਸ਼ੇ ਦੇ ਉਲਟ ਆਪੋ ਆਪਣੀਆਂ ਹੁਜਤਾਂ ਭੇੜਨ ਲੱਗ ਪੈਂਦੇ ਹਾਂ। ਆਪਣੀ ਅਲਪੱਗ ਅਕਲੋਂ ਪੰਨੇ ਮਸਲੇ ਘੜਨ ਲੱਗ ਪੈਂਦੇ ਹਾਂ। ਕੋਈ ਗਿਆਨੀ ਉਚਰਦਾ ਹੈ ਕਿ ਬਾਰੰਬਾਰ ਇੱਕੋ ਲਫ਼ਜ਼ ਨੂੰ ਕਹੀ ਜਾਣਾ ਅਤੇ ਬਾਣੀ ਬਿਨਾਂ ਸਮਝੇ ਪੜੀ ਜਾਣਾ ਐਵੇਂ ਬੱਕਰੀ ਵਾਂਗੂ ਮੂੰਹ ਮਾਰਨਾ ਹੈ। ਉਹਨਾਂ ਦੀ ਦਲੀਲ ਬਾਜ਼ੀ ਇਹ ਹੁੰਦੀ ਹੈ ਕਿ ਬਿਨਾਂ ਸਮਝੇ ਬਾਣੀ ਨੂੰ ਪੜਨ ਦਾ ਕੋਈ ਲਾਭ ਨਹੀਂ, ਨਾ ਹੀ ਨਾਮ ਜਪਣ ਦਾ ਕੋਈ ਫਲ ਹੈ। ਫਰਜ਼ ਕਰੋ ਕਿ ਬਿਨਾਂ ਸਮਝੇ ਬਾਣੀ ਪੜਨ ਦਾ ਕੋਈ ਲਾਭ ਨਹੀਂ, ਪਰ ਅਸੀਂ ਪੁੱਛਦੇ ਹਾਂ ਕਿ ਆਪਣੀ ਸਮਝ ਨੂੰ ਬਾਣੀ ਦੇ ਪਿੱਛੇ ਲਾਉਣਾ ਹੈ ਜਾਂ ਬਾਣੀ ਨੂੰ ਸਮਝ ਦੇ ਪਿੱਛੇ। ਗੁਰਬਾਣੀ ਨੂੰ ਅਸੀਂ ਆਪਣੀ ਸਮਝ ਦੀ ਕਸੌਟੀ ਨਾਲ ਪਰਖਣਾ ਹੈ ਕਿ ਗੁਰਬਾਣੀ ਨੂੰ ਗੁਰਬਾਣੀ ਦੀ ਰੋਸ਼ਨੀ ਨਾਲ ਸਮਝਣਾ ਹੈ। ਸਾਡੀ ਆਪਣੀ ਅਲਪੱਗ ਅਕਲ ਅਤੇ ਸਮਝ ਸਰਬੱਗ ਗੁਰਬਾਣੀ ਦੇ ਉੱਚ ਆਸ਼ੇ ਦੇ ਮੁਕਾਬਲੇ ਵਿੱਚ ਤਾਂ ਹੈ ਹੀ ਕੋ ਅਕਲ ਅਤੇ ਕੁਸਮਝ। ਇਸ ਕੁਸਮਝ ਅਤੇ ਅਲਪੱਗ ਅਕਲ ਨੇ ਆਪਣੇ ਆਪ ਹੀ ਜਾਂ ਆਪਣੀ ਰੋਸ਼ਨੀ ਵਿੱਚ ਸਰਬੱਗ ਪੁਰਸ਼ਾਂ ਦੇ ਤਤਸਾਰ ਆਸ਼ੇ ਨੂੰ ਸਮਝਣ ਦੀ ਹਮਾਕਤ ਕੀਤੀ, ਤਾਂ ਹੀ ਤੇ ਘਰ ਘਰ ਬੂਝ ਬੁਝੱਕੜ ਗਿਆਨੀ ਬਣ ਕੇ ਬੈਠ ਗਏ ਹਨ, ਆਪ ਔਜੜ ਜਾ ਰਹੇ ਹਨ ਤੇ ਲੋਕਾਂ ਨੂੰ ਔਜੜ ਪਾ ਰਹੇ ਹਨ। ਆਪਣੇ ਜਾਣੇ ਤਾਂ ਉਹ ਮਹਾਂ ਉੱਚ ਖਿਆਲੀਏ ਗਿਆਨੀ ਹਨ ਅਤੇ ਆਪਣੀ ਇਸ ਮਤਸਰ ਨਾਲ ਮੱਤੇ ਹੋਏ ਆਖਦੇ ਹਨ ਕਿ ਇੱਕ ਬੇਮਾਨ ਨੇ ਲਫ਼ਜ਼ਾਂ ਨੂੰ ਬਾਰ ਬਾਰ ਰਟੀ ਜਾਣਾ ਕੋਈ ਉੱਚ ਗਿਆਨ ਵਾਲੀ ਗੱਲ ਥੋੜੋ ਹੀ ਹੈ, ਇਆਣਿਆਂ ਵਾਲੀ ਕੁਝ ਹੀ ਕੁਬੁੱਧ ਹੈ ਅਤੇ ਕਮਲਿਆਂ ਵਾਲੀ ਕਾਰ ਹੈ। ਸਿਆਣਿਆਂ ਵਾਲੀ ਸਿਆਣਪ ਇਸ ਗੱਲ ਉੱਤੇ ਯਕੀਨ ਹੀ ਨਹੀਂ ਲਿਆਉਂਦੀ ਕਿ ਬਾਰੰਬਾਰ ਨਾਮ ਜਪਣਾ ਹੀ ਅਸਲ ਭਜਨ ਅਤੇ ਤਤ ਗਿਆਨ ਹੈ। ਇਸ ਦਾ ਅਸਲ ਕਾਰਨ ਇਹੋ ਹੈ ਕਿ ਅਸੀਂ ਗੁਰਬਾਣੀ ਨੂੰ ਆਪਣੀ ਅਕਲ ਦੇ ਪਿੱਛੇ ਲਾਉਂਦੇ ਹਾਂ, ਆਪਣੀ ਅਕਲ ਨੂੰ ਗੁਰਬਾਣੀ ਪਿੱਛੇ ਨਹੀਂ ਲਾਉਂਦੇ। ਜੇ ਲਾਈਏ ਅਤੇ ਲਾਈ ਚੱਲੀਏ ਤਾਂ ਤੜਕ ਨਾਮ ਜਪਣ ਲੱਗ ਜਾਈਏ। ਜਦ ਬਾਣੀ ਆਖਦੀ ਹੈ ਕਿ ਬਾਰੰਬਾਰ ਬਾਰ ਪ੍ਰਭ ਜਪੀਐ ਤਾਂ ਸਾਫ ਅਤੇ ਸਪਸ਼ਟ ਗੁਰ ਆਸ਼ੇ ਨੂੰ ਸਮਝਣ ਅਤੇ ਸਮਝ ਕੇ ਕਮਾਉਣ ਵਿੱਚ ਹੀਲ ਹੁਜਤ ਨਾ ਕਰੀਏ, ਪਰ ਅਸੀਂ ਤਾਂ ਜਾਣ ਬੁੱਝ ਕੇ ਇਸ ਦੇ ਵਿੰਗ ਤੜੰਗੇ ਅਰਥ ਲਾਉਣ ਲੱਗ ਪੈਂਦੇ ਹਾਂ। ਕੋਈ ਇਸ ਦੇ ਅਰਥ ਨਿਰੀ ਸੋਚ ਮੈਡੀਟੇਸ਼ਨ ਹੀ ਲਾਉਂਦਾ ਹੈ, ਕੋਈ ਗੁਰ ਸ਼ਬਦ ਦੇ ਨਿਰੇ ਅਰਥ ਵਿਚਾਰ ਨੂੰ ਹੀ ਨਾਮ ਜਪਣਾ ਸਮਝਦਾ ਹੈ, ਕੋਈ ਅਕਾਲ ਪੁਰਖ ਦੇ ਗੁਣਾਂ ਨੂੰ ਚਿੰਤਨ ਕਰਨਾ ਹੀ ਨਾਮ ਅਭਿਆਸ ਖਿਆਲ ਕਰੀ ਬੈਠਾ ਹੈ, ਕੋਈ ਆਪਣੇ ਮਨਮਨੇ ਖਿਆਲਾਂ ਦੀ ਹੀ ਪਰਮਾਤਮ ਮੂਰਤੀ ਬਣਾ ਕੇ ਉਸ ਮੂਰਤੀ ਦੇ ਧਿਆਨ ਧਰਨ ਨੂੰ ਨਾਮ ਅਭਿਆਸ ਕਰਨਾ ਦੱਸਦਾ ਹੈ, ਕੋਈ ਕੇਵਲ ਕਾਦਰੇ ਕੁਦਰਤ ਦੀ ਹੋਂਦ ਨੂੰ ਅਨੁਮਾਨ ਕਰਨਾ ਹੀ ਨਾਮ ਜਪਣਾ ਨਿਰਣਾਉਂਦਾ ਹੈ ਤੇ ਇਸ ਵਿਦ ਗੁਰਮਤ ਨਾਮ ਦੇ ਨਿਰਣੇ ਨੂੰ ਹੀ ਨਾਮ ਜਪਣ ਦੀ ਗੁਪਤ ਫਿਲਾਸਫੀ ਦੱਸਦਾ ਹੈ। ਕਈ ਮੰਨੇ ਦੰਨੇ ਦਾਨੇ ਪ੍ਰਧਾਨੇ ਗਿਆਨੀ ਇਉਂ ਆਪਣਾ ਗਿਆਨ ਰਖਾਉਂਦੇ ਹਨ ਕਿ ਇੰਦਰੀਆਂ ਦੇ ਉਕਤੀ ਯੁਕਤੀ ਦੁਆਰਾ ਨਿਰੋਧ ਹੋਣ ਪਰ ਜਦੋਂ ਚਿੱਤ ਬਿਰਤੀ ਦੀ ਇਕਾਗਰਤਾ ਪ੍ਰਾਪਤ ਹੁੰਦੀ ਹੈ ਉਥੇ ਜਾ ਕੇ ਜੋ ਧੁਨੀ ਸੁਣਾਈ ਦਿੰਦੀ ਹੈ ਉਹੋ ਹੀ ਅਸਲ ਨਾਮ ਹੈ ਤੇ ਉਸੇ ਨਾਮ ਦੇ ਸੁਣਨ ਮੰਨਣ ਪ੍ਰਥਾਏ ਹੀ ਸੁਣਿਆ ਮੰਨਿਆ ਦੀਆਂ ਪੌੜੀਆਂ ਘਟਦੀਆਂ ਹਨ ਜਿਨ੍ਹਾਂ ਦਾ ਪਾਠ ਕੇ ਸ੍ਰੀ ਜਪਜੀ ਸਾਹਿਬ ਵਿਖੇ ਆਉਂਦਾ ਹੈ। ਇਹ ਉੱਪਰ ਕਥੇ ਨਾਮ ਦੇ ਸਾਰੇ ਨਿਰਣੇ ਚਪਲ ਬੁੱਧੀ ਦੀ ਚਤਰਾਈਆਂ ਦੇ ਸਿੱਟੇ ਹਨ, ਆਪੋ ਆਪਣੀ ਵਿਦਵਤਾ ਦਿਖਾਉਣ ਦੇ ਵਿੰਗੇ ਟੇਢੇ ਯਤਨ ਹਨ, ਗੁਰਬਾਣੀ ਦੇ ਸਰਲ ਸ਼ੁੱਧ ਅਰਥ ਨੂੰ ਵਿਗਾੜ ਕੇ ਟੇਢ ਰਫਸ਼ੀ ਵਿਚ ਪੈਣਾ ਅਰਥਾਂ ਦੇ ਅਨਰਥ ਕਰਨਾ ਹੈ, ਆਪ ਧੋਖੇ ਵਿਚ ਪੈਣਾ ਅਤੇ ਹੋਰਨਾਂ ਨੂੰ ਧੋਖੇ ਵਿਚ ਪਾਉਣਾ ਹੈ। ਇੱਕ ਉੱਘੇ ਜਰਨਲਿਸਟ ਆਪਣਾ ਆਰਟੀਕਲ ਨਾਮ ਬਾਣੀ ਪ੍ਰਥਾਏ ਲਿਖਦੇ ਲਿਖਦੇ ਇਉਂ ਲਿਖ ਦਿੰਦੇ ਹਨ, ਬਾਣੀ ਪੜਨਾ ਅਥਵਾ ਵਾਹਿਗੁਰੂ ਵਾਹਿਗੁਰੂ ਕਹਿਣਾ ਭਜਨ ਦੀਆਂ ਬਾਹਰਲੀਆਂ ਸ਼ਕਲਾਂ ਹਨ। ਅਸਲ ਭਜਨ ਤਾਂ ਪਰਮਾਤਮਾ ਦੇ ਪ੍ਰੇਮ, ਪਰਮਾਤਮਾ ਦੀ ਬੇਅੰਤਤਾ ਅਤੇ ਪਰਮਾਤਮਾ ਦੀ ਅਸਚਰਜਤਾ ਵਿਚ ਲੀਨ ਹੋਣਾ ਹੈ। ਜਿਸ ਦਾ ਸਪਸ਼ਟ ਭਾਵ ਇਹ ਹੈ ਕਿ ਬਾਣੀ ਪੜਨਾ ਅਥਵਾ ਵਾਹਿਗੁਰੂ ਵਾਹਿਗੁਰੂ ਕਹਿਣਾ ਅਸਲ ਭਜਨ ਨਹੀਂ, ਜਿਸ ਨੂੰ ਸਾਡੇ ਅਨੂਠੇ ਜਰਨਲਿਸਟ ਜੀ ਅਸਲ ਭਜਨ ਆਖਦੇ ਹਨ, ਉਹ ਤਾਂ ਭਜਨੀਕ ਦੀ ਆਤਮ ਵਿਵਸਥਾ ਹੈ, ਨਾ ਕਿ ਭਜਨ। ਪਰਮਾਤਮਾ ਦੇ ਪ੍ਰੇਮ ਵਿਚ ਲੀਨ ਹੋਣਾ, ਪਰਮਾਤਮਾ ਦੀ ਬੇਅੰਤਤਾ ਅਤੇ ਪਰਮਾਤਮਾ ਦੀ ਅਸਚਰਜਤਾ ਵਿਚ ਲੀਨ ਹੋਣਾ, ਇਹ ਤਾਂ ਇੱਕ ਆਤਮ ਵਿਵਸਥਾ ਹੈ, ਨਾ ਕਿ ਭਜਨ। ਤਾਂ ਦੱਸੋ ਭਜਨ ਕਿਹੜਾ ਰਹਿ ਗਿਆ? ਬਾਣੀ ਪੜਨਾ ਜਾਂ ਵਾਹਿਗੁਰੂ ਵਾਹਿਗੁਰੂ ਆਖਣਾ ਤਾਂ ਜਰਨਲਿਸਟ ਜੀ ਦੇ ਭਾਣੇ ਅਸਲ ਭਜਨ ਨਹੀਂ। ਕੀ ਇਹ ਸਾਡੇ ਆਤਮ ਅਵਸਥਾ ਨੂੰ ਭਜਨ ਦੱਸਣ ਵਾਲੇ ਭਜਨੀਕ ਜੀ ਉਸ ਵਿਵਸਥਾ ਵਿਚ ਆਪੇ ਹੀ ਲੀਨ ਹੋ ਜਾਣਗੇ? ਨਿਰੇ ਅਨੁਮਾਨ ਦੁਆਰਾ ਹੀ ਪਰਮਾਤਮਾ ਦੇ ਪ੍ਰੇਮ ਵਿਚ ਲੀਨ ਹੋ ਜਾਣਗੇ, ਜਾਂ ਕਾਦਰ ਦੀ ਕੁਦਰਤ ਦਾ ਬਹਿਰੰਗ ਨਜ਼ਾਰਾ ਦੇਖ ਕੇ ਹੀ ਉਸ ਦੀ ਬੇਅੰਤਤਾ ਅਤੇ ਅਸਚਰਜਤਾ ਵਿਚ ਲੀਨ ਹੋਣਗੇ? ਇਸ ਹਾਲਤ ਵਿਚ ਵੀ ਸਾਡੇ ਲੀਨਤਾ ਦੇ ਅਨੁਮਾਨ ਵੇਤਾ ਜੀ ਨੂੰ ਉਨ੍ਹਾਂ ਵਿਵਸਥਾਵਾਂ ਵਿਚ ਲੀਨ ਹੋਣ ਲਈ ਬਾਹਰਲੀਆਂ ਸ਼ਕਲਾਂ ਇਖਤਿਆਰ ਕਰਨੀਆਂ ਪੈਣਗੀਆਂ। ਅਸਲ ਵਿਚ ਭਜਨ ਤਾਂ ਫੇਰ ਵੀ ਕਿਨਾਰੇ ਹੀ ਰਹਿ ਗਿਆ। ਲੀਨਤਾ ਵਾਲੀ ਵਿਵਸਥਾ ਨੂੰ ਪ੍ਰਾਪਤ ਹੋਣ ਦਾ ਕੋਈ ਤੱਤ ਸਾਧਨ ਹੋਣਾ ਚਾਹੀਦਾ ਹੈ, ਨਾ ਕਿ ਗੱਲੀ ਬਾਤੀ ਲਿਵਲੀਨਤਾ ਪ੍ਰਾਪਤ ਕਰ ਲੈਣੀ। ਕੈਸੀ ਮੁਗਾਲਤੇ ਵਿਚ ਪਹਿਣ ਅਤੇ ਪਾਉਣ ਵਾਲੀ ਟੇਢ ਫਿਲਾਸਫੀ ਹੈ। ਸਾਡੇ ਟੇਢ ਰਵਸ਼ੀਏ ਲਜੀਸ਼ੀਅਨ ਜੀ ਫੇਰ ਇਸ ਬਿਦ ਉਚਰਦੇ ਹਨ। ਕੇਵਲ ਵਾਹਿਗੁਰੂ ਵਾਹਿਗੁਰੂ ਕਹਿਣਾ ਭਜਨ ਨਹੀਂ, ਸਗੋਂ ਨਾਲ ਹੀ ਉਸ ਦੀ ਕੁਦਰਤ ਤੇ ਕਾਦਰ ਦੇ ਗੁਣਾਂ ਦੇ ਹੁਲਾਰੇ ਵਿਚ ਉੱਡਣਾ ਭਜਨ ਹੈ। ਇੱਥੇ ਫੇਰ ਟੇਢੀ ਥਿਊਰੀ ਵਾਲਾ ਮੁਗਾਲਤਾ ਹੈ। ਕੁਦਰਤ ਅਤੇ ਕਾਦਰ ਦੇ ਗੁਣਾਂ ਦੇ ਹੁਲਾਰੇ ਵਿਚ ਉੱਡਣਾ ਮਨ ਦੀ ਨਿਰੀ ਅਨੁਮਾਨਕ ਅਵਸਥਾ ਹੈ, ਨਾ ਕਿ ਭਜਨ। ਗੱਲ ਕੀ, ਅੱਜ ਕੱਲ ਭਜਨ ਦੀਆਂ ਇਸ ਬਿਦ ਮਨ ਮਨੀਆਂ ਡੈਫੀਨੇਸ਼ਨਾਂ, ਲੱਛਣ ਤੇ ਤਰੀਫਾਂ ਹੋ ਰਹੀਆਂ ਹਨ। ਗੁਰਮਤ ਦਰਸਾਏ, ਗੁਰਬਾਣੀ ਬੁਝਾਏ ਭਜਨ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਅੱਗੇ ਜਾ ਕੇ ਉਹੀ ਟੇਢ ਰਵਸ਼ੀਏ ਮੰਤਕੀ ਜੀ ਇਹ ਨਵਾਂ ਮੰਤਕ ਛਾਂਟਦੇ ਹਨ। ਜਿਸ ਦੇ ਦਿਲ ਵਿਚ ਪ੍ਰੇਮ ਤੇ ਸ਼ਰਧਾ ਹੈ, ਉਹ ਭਾਵੇਂ ਕਿਸੇ ਗੁਣ ਵਾਲੇ ਨਾਮ ਦਾ ਹੀ ਜਾਪ ਕਰੇ, ਉਸ ਦੇ ਮਨ ਵਿਚ ਹਰੀ ਇੱਕ ਪਰਮਾਤਮਾ ਦੇ ਗੁਣਾਂ ਦੇ ਉਛਾਲੇ ਵੱਜਣਗੇ। ਇਹ ਗੁਣ ਉਸਨੇ ਕੋਈ ਉਸ ਲਫ਼ਜ਼ ਵਿਚੋਂ ਤਾਂ ਨਹੀਂ ਕੱਢਣੇ, ਸਗੋਂ ਆਪਣੇ ਪ੍ਰੇਮ ਵਿਚੋਂ ਕੱਢਣੇ ਹਨ। ਇੱਥੇ ਸਾਡੇ ਮੰਤਕੀ ਜੀ ਬਾਹਰਮੁਖੀ ਅਰਥਾਤ ਨਿਜ ਕਥੇ ਲਫ਼ਜ਼ੀ ਨਾਮ ਤੋਂ ਵੀ ਮੁਨਕਰ ਹੋ ਗਏ, ਨਿਰੇ ਪ੍ਰੇਮ ਅਤੇ ਸ਼ਰਧਾ ਉੱਤੇ ਹੀ ਸ਼ਾਕਰ ਜਾ ਹੋਏ। ਪਰ ਅਸੀਂ ਫੇਰ ਪੁੱਛਦੇ ਹਾਂ ਕਿ ਇਹ ਸ਼ਰਧਾ ਅਤੇ ਪ੍ਰੇਮ ਆਪੇ ਹੀ ਕਿਵੇਂ ਉਪਜਾਉਣਗੇ? ਅਤੇ ਉਹ ਸ਼ਰਧਾ ਤੇ ਪ੍ਰੇਮ ਹੀ ਕੀ ਹੋਏ ਜਿਸ ਦੇ ਕਾਰਨ ਪ੍ਰੇਮੀ ਅਤੇ ਸ਼ਰਧਾਲੂ ਜਨ ਭਾਵੇਂ ਕਿਸੇ ਹੀ ਗੁਣ ਵਾਲੇ ਨਾਮ ਦਾ ਜਾਪ ਜਪਦੇ ਫਿਰਨ? ਐਸੀ ਸ਼ਰਧਾ ਹੀ ਠਹਿਚਲੀ ਹੋਈ ਸ਼ਰਧਾ ਹੈ, ਐਸਾ ਪ੍ਰੇਮ ਹੀ ਉੱਜੜ ਭਰਮੀਆਂ ਪ੍ਰੇਮ ਹੈ, ਜਿਸ ਦੀ ਟੇਕ ਇੱਕ ਨਾਮ ਨਿਸ਼ਾਨ ਉੱਤੇ ਨਹੀਂ ਟਿਕੀ। ਨਾਮ ਦੀ ਟੇਕ ਬਿਹੂਣ ਆਪ ਹੁਦਰਾ ਸ਼ਰਧਾ ਪ੍ਰੇਮ ਉਪਜਣਾ ਇੱਕ ਅਣਹੋਣੀ ਗੱਲ ਹੈ, ਯਥਾ ਗੁਰਵਾਕ। ਆਪਣਾ ਲਾਇਆ ਪਿਰਮ ਨ ਲੱਗਈ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਸਲੋਕ ਸ਼ੇਖ ਫਰੀਦ ਕੇ ਮਹਲਾ ਤੀਜਾ। ਇਹ ਖਸਮ ਕਾ ਪ੍ਰੇਮ ਪਿਆਲਾ ਨਾਮ ਦਾ ਪਿਆਲਾ ਹੈ, ਸੋ ਨਾਮ ਦਾ ਪਿਆਲਾ ਉਸ ਨੂੰ ਮਿਲਦਾ ਹੈ ਜੋ ਖਸਮ ਨੂੰ ਪਾਉਂਦਾ ਹੈ, ਖਸਮ ਨੂੰ ਸੋਈ ਜਨ ਪਾਉਂਦਾ ਹੈ ਜੋ ਖਸਮ ਦੇ ਭਾਣੇ ਅੰਦਰ ਚੱਲੇ, ਅਤੇ ਜੋ ਜਨ ਗੁਰੂ ਕਰਤਾਰ ਦੇ ਭਾਣੇ ਅੰਦਰ ਚੱਲਦੇ ਹਨ ਸੋਈ ਗੁਰੂ ਕੇ ਸੱਚੇ ਸਿੱਖ ਹਨ, ਯਥਾ ਗੁਰਵਾਕ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾਵੇ। ਸੂਰਠ ਮਹਿਲਾ ਤੀਜਾ। ਗੁਰੂ ਕੇ ਭਾਣੇ ਮਈ ਆਗਿਆ ਮੰਦੇ ਹੋਏ, ਜਿਨ੍ਹਾਂ ਨੇ ਸੀਸ ਤੱਲੀ ਤੇ ਰੱਖ ਕੇ ਗੁਰਸਿੱਖੀ ਕਬੂਲੀ ਧਾਰਨ ਕੀਤੀ ਹੈ, ਤਿਨਾਂ ਨੂੰ ਨਾਮ ਰੂਪੀ ਪ੍ਰੇਮ ਪਿਆਲੇ ਦੀ ਬਖਸ਼ਿਸ਼ ਹੁੰਦੀ ਹੈ, ਐਵੇਂ ਨਹੀਂ। ਅਤੇ ਇਸ ਪਾਰਸ ਰਸਾਇਣੀ ਨਾਮ ਰੂਪੀ ਦਾਤ ਇਲਾਹੀ ਨੂੰ ਗੁਰੂ ਦੁਆਰਿਓਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਗੁਰਦੇਵ ਦੇ ਤਾਬਿਆ ਪੰਚ ਪਰਵਾਨ ਗੁਰਮੁਖ ਸਿੰਘਾਂ ਪਿਆਰਿਆਂ ਦੀ ਰਾਹੀਂ ਅੰਮ੍ਰਿਤ ਖੰਡੇ ਦਾ ਛੱਕ ਕੇ ਅਤੇ ਨਾਮ ਗੁਰਮੰਤਰ ਦੇ ਪਾਤਰ ਹੋ ਕੇ ਪ੍ਰਾਪਤ ਕਰੀਦਾ ਹੈ। ਇਹੋ ਨਦਰੀ ਨਦਰ ਨਿਹਾਲ ਗੁਰੂ ਅਕਾਲ ਦੀ ਕਿਰਪਾ ਹੈ, ਇਹੋ ਨਦਰ ਮੇਰ ਹੈ ਜੋ ਗੁਰੂ ਦੁਆਰੇ ਹੋਏ ਕੇ ਸਾਹਿਬ ਨੂੰ ਸੰਭਾਲਣ ਲਈ ਪੰਜਾਂ ਪਿਆਰਿਆਂ ਅੱਗੇ ਪਾਤਰ ਅਧਿਕਾਰੀ ਹੋ ਕੇ ਹਾਜ਼ਰ ਹੁੰਦੇ ਹਨ, ਉਹਨਾਂ ਹਾਜ਼ਰ ਹਜ਼ੂਰ ਬੰਦਿਆਂ ਉੱਤੇ ਨਦਰ ਮੇਰ ਹੁੰਦੀ ਹੈ। ਪਰ ਨਦਰ ਕਰਮੀਏ ਬੰਦੇ ਕੇਵਲ ਕਿਰਪਾ ਉੱਤੇ ਸ਼ਾਕਰ ਰਹਿ ਕੇ ਨਾਮ ਅਭਿਆਸ ਕਮਾਈਆਂ ਛੱਡ ਨਹੀਂ ਬਹਿੰਦੇ। ਬਹੁਤ ਸਾਰੇ ਨਾਮ ਨਿਖੱਟੂ ਮਚਲ ਹੋ ਕੇ ਨਾਮ ਤੋਂ ਗੁਮਰੁੱਟ ਹੋ ਜਾਂਦੇ ਹਨ। ਨਾਮ ਤਾਂ ਉਹ ਜਪ ਨਹੀਂ ਸਕਦੇ, ਨਾ ਜਪਣ ਦੀ ਸਾਹਸ ਖੁਆਹਿਸ਼ ਹੁੰਦੀ ਹੈ, ਤੇ ਬਹਾਨੇ ਲਾਉਂਦੇ ਹਨ ਇਸ ਪ੍ਰਕਾਰ ਕਿ ਜਦੋਂ ਗੁਰੂ ਦੀ ਕਿਰਪਾ ਹੋਵੇਗੀ ਉਦੋਂ ਨਾਮ ਜਪਾਂਗੇ। ਭਾਈ, ਕਿਰਪਾ ਬਿਨਾ ਨਾਮ ਜਪ ਨਹੀਂ ਹੁੰਦਾ। ਪਰ ਗੁਰੂ ਕਿਰਪਾਲ ਦੀ ਕਿਰਪਾ ਆਪਣੇ ਹੁਕਮੀ ਬੰਦੇ ਸਿੰਘ ਉੱਤੇ ਹੋਵੇਗੀ। ਪਹਿਲਾਂ ਹੁਕਮੀ ਬੰਦਾ ਹੋਣਾ ਸਿੱਖ ਦਾ ਫਰਜ਼ ਹੈ, ਪਿੱਛੋਂ ਉਸ ਦੀ ਨਦਰ ਮੇਰ ਦਾ ਪਾਤਰ ਉਹ ਆਪੇ ਹੀ ਬਣ ਜਾਂਦਾ ਹੈ। ਸਤਿਗੁਰੂ ਦਾ ਹੁਕਮ ਕਮਾਉਣ ਹਾਰੇ ਸਿੱਖ ਸੇਵਕ ਅੰਦਰ ਹਉਮੈ ਦਾ ਲੇਸ ਨਹੀਂ ਲੱਗਦਾ, ਉਹ ਤਾਂ ਸਤਿਗੁਰੂ ਦਾ ਹੁਕਮ ਕਮਾਉਣਾ ਆਪਣਾ ਸੁਭਾਗ ਸਮਝਦਾ ਹੈ ਤੇ ਆਪਣੀ ਅਧਮ ਸੇਵਾ ਸਮਝਦਾ ਹੈ। ਸਤਿਗੁਰ ਸੱਚੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਵੀ ਹੁਕਮ ਲਵੋ ਉਹ ਇਹੀ ਹੁਕਮ ਦਿੰਦੇ ਹਨ, ਨਾਮ ਜਪੋ, ਨਾਮ ਅਭਿਆਸ ਕਮਾਈਆਂ ਕਰੋ। ਸਭ ਧੰਦ ਬੰਧ ਤੋਂ ਮੁੱਖ ਅਤੇ ਸੱਚੀ ਕਾਰ ਕਮਾਉਣੀ ਨਾਮ ਰੂਪੀ ਸੁਕ੍ਰਿਤ ਕਰਨੀ ਹੈ। ਜੋ ਜਨ ਨਾਮ ਕਮਾਈਆਂ ਵਾਲੀ ਸੁਕ੍ਰਿਤ ਕਰਨੀ ਰੂਪੀ ਕਾਰ ਕਮਾਉਣ ਲੱਗ ਗਿਆ ਉਹ ਗੁਰੂ ਦਾ ਸਭ ਤੋਂ ਸ੍ਰੇਸ਼ਟ ਹੁਕਮੀ ਬੰਦਾ ਸਿੰਘ ਸੁਜਾਣ ਹੈ। ਉਸ ਦੇ ਉੱਪਰ ਗੁਰੂ ਦੀ ਕਿਰਪਾ ਹੋ ਗਈ ਅਤੇ ਹੋਰ ਵੀ ਹੋਵੇਗੀ ਅਤੇ ਦਿਨੋ ਦਿਨ ਖਿਨੋ ਖਿਨ ਹੁੰਦੀ ਰਹੇਗੀ। ਨਾਮ ਨਖੱਟੂ ਗੁਰ ਹੁਕਮ ਅਦੂਲ ਮਨਮੁਖੀ ਨਿਗੁਰੇ ਨਿਗੁਸਾਏ ਮਾਣੂਆਂ ਉੱਪਰ ਕਹੀ ਕਿਰਪਾ। ਉਹ ਕਦਾਚਿਤ ਇਹ ਆਸ ਨਾ ਰੱਖਣ ਕਿ ਅਨਾਚੇਤ ਕਿਰਪਾ ਹੋ ਜਾਵੇਗੀ। ਜੇਕਰ ਸਾਜ਼ੋ ਨਾਦਰ ਕਿਸੇ ਖਾਸ ਉੱਤੇ ਇਹ ਅਨਾਚੇਤ ਕਿਰਪਾ ਹੋ ਗਈ ਹੋਵੇ ਤਾਂ ਇਹ ਸਮਝੋ ਉਹ ਉਸਦੇ ਪੂਰਬਲੇ ਜਨਮ ਦੇ ਕਰਮਾਂ ਦਾ ਅੰਕੁਰ ਫਲ ਉਸਨੂੰ ਮਿਲਿਆ ਹੈ। ਨਦਰ ਕਰਮ ਦਾ ਓਤ ਪੋਤ ਇਤਹਾਦੀ ਧਰਮ ਹੈ ਜੋ ਅਵਸ਼ ਆਪਣਾ ਫਲ ਦਿਖਾਵੇਗਾ। ਇਹ ਜੋ ਕਹਿੰਦੇ ਹਨ ਕਿ ਨਾਮ ਦੀਆਂ ਕਮਾਈਆਂ ਕੀਤੇ ਬਿਨਾਂ ਕੇਵਲ ਕਿਰਪਾ ਦੁਆਰਾ ਹੀ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਵੇਗੀ, ਕਿਰਪਾ ਪਾਤਰ ਨੂੰ ਨਾਮ ਜਪਣ ਦੀ ਲੋੜ ਨਹੀਂ, ਇਹ ਉਹਨਾਂ ਦਾ ਬਿਲਕੁਲ ਲਗਵ ਖਿਆਲ ਅਤੇ ਮਨਮਤ ਭਰਿਆ ਫੋਕਾ ਢਕੋਸਲਾ ਹੈ। ਗੁਰਵਾਕ ਹੈ, ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ। ਗੌੜੀ ਮਹੱਲਾ ਪੰਜਵਾਂ। ਰਸਨਾ ਦੁਆਰਾ ਨਾਮ ਉਚਾਰਨ ਦੀ ਕਮਾਈ ਕਿਰਪਾ ਪਾਤਰ ਸਿੱਖ ਸੇਵਕ ਦੀ ਹਰ ਛਿੰਨ ਅਤੇ ਹਰ ਸਮੇਂ ਬਣੀ ਰਹੇਗੀ। ਉਹ ਮਿੱਟੀ ਦਾ ਮਟੁਨ ਹੋ ਕੇ ਕਦੇ ਵੀ ਨਹੀਂ ਬੈਠੇਗਾ।